ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀ ਆ ਕਥਾ ਕਹਾਣੀ ਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਹਰ ਕੀ ਆ ਕਥਾ ਕਹਾਣੀ ਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮੇਲਾ ਗੁਰ ਸਿੱਖ ਆਏ ਮੇਲਾ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮੇਲਾ ਗੁਰ ਸਿੱਖ ਆਏ ਮੇਲਾ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ ਤੇ ਬਿਰਾਜਮਾਨ ਚਬਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਥ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸਿੱਖ ਧਰਮ ਦੇ ਮਹਾਨ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਅੱਜ ਦੇ ਪਾਵਨ ਮੁੱਖ ਵਾਕ ਦੇ ਪਹਿਲੇ ਦੋ ਪਦਿਆਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਨਿਤਾਂ ਪ੍ਰਤੀ ਦੀ ਤਰ੍ਹਾਂ ਆਓ ਸਤਿਗੁਰੂ ਜੀ ਦੇ ਆਏ ਹੋਏ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ ਜੀ। ਇਕਾਗਰਤਾ ਬਖਸ਼ਦੇ ਹੋਏ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਫਤਿਹ ਬੁਲਾ ਕੇ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ।
ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਮੁਬਾਰਕ ਬਚਨ ਤਿਲੰਗ ਰਾਗ ਦੇ ਅੰਦਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 725 ਦੇ ਉੱਤੇ ਸੁਸ਼ੋਭਿਤ ਹਨ।
ਹਰ ਕੀ ਆ ਕਥਾ ਕਹਾਣੀ ਆ ਗੁਰਮੀਤ ਸੁਣਾਈਆ।
ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਨੇ ਹਰ ਕੀ ਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਤਿਗੁਰੂ ਜੀ ਦੇ ਬਚਨ ਫਸਟ ਪਰਸਨ ਉੱਤਮ ਪੁਰਸ਼ ਦੇ ਰੂਪ ਵਿੱਚ ਹਨ। ਜਿਵੇਂ ਆਪਣੇ ਆਪ ਤੇ ਟੁਕਾ ਕੇ ਕੋਈ ਬੰਦਾ ਗੱਲ ਕਰਦਾ ਉਹ ਫਸਟ ਪਰਸਨ ਹੁੰਦਾ ਉੱਤਮ ਪੁਰਸ਼ ਹੁੰਦਾ ਹੈ। ਸਤਿਗੁਰੂ ਜੀ ਇਸ ਲਹਿਜੇ ਦੇ ਅੰਦਰ ਇਹਨਾਂ ਬਚਨਾਂ ਨੂੰ ਉਚਾਰਨ ਕਰਦੇ ਨੇ ਹਰ ਕੀ ਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰਮੀਤ ਗੁਰੂ ਰੂਪੀ ਮੀਤ ਨੇ ਮਿੱਤਰ ਨੇ ਹਰ ਦੇ ਘਰ ਦੀਆਂ ਕਥਾ ਕਹਾਣੀਆਂ ਸਰਵਨ ਕਰਾਈਆਂ ਹਨ। ਗੁਰੂ ਦਾ ਇਹ ਬਿਰਧ ਹੈ, ਸਤਿਗੁਰੂ ਨੇ ਉਸ ਕਰਤੇ ਪੁਰਖ ਮਾਲਕ ਦੀ ਵਡਿਆਈ, ਉਸ ਦੇ ਹੁਕਮ ਦੀ ਸੂਝ, ਉਸ ਦੀ ਰਜ਼ਾ, ਉਸ ਦੇ ਭਾਣੇ ਦਾ ਗਿਆਨ, ਉਸ ਦੀ ਸਿਫਤ ਸਲਾਹ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਸੰਸਾਰੀ ਜੀਵਾਂ ਦੇ ਉਧਾਰ ਵਾਸਤੇ ਆਪਣੀ ਰਸਨਾ ਤੋਂ ਉਚਾਰਨ ਕੀਤੀਆਂ। ਕਥਾ ਤੋਂ ਭਾਵ ਹੈ ਸਤਿਗੁਰੂ ਮਹਾਰਾਜ ਵੱਲੋਂ ਜੋ ਉਚਾਰਨ ਕੀਤਾ ਗਿਆ ਉਸ ਦੀ ਵਿਸਤ੍ਰਿਤ ਜਿਹੜੀ ਵਿਆਖਿਆ ਹੈ ਉਹ ਵਿਚਾਰ ਰੂਪ ਦੇ ਅੰਦਰ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਛਾ। ਗੁਰੂ ਘਰ ਦੇ ਅੰਦਰ ਇੱਕ ਕਥਾ ਤੇ ਇੱਕ ਕੀਰਤਨ, ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ। ਜਿੱਛੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਜਿੱਛੇ ਕੀਰਤਨ ਦੀ ਵਡਿਆਈ ਹੈ ਉੱਥੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਲਿਖੇ, ਸਭ ਤੇ ਉੱਤਮ ਹਰ ਕੀ ਕਥਾ, ਹਰੀ ਦੀ ਕਥਾ ਸਤਿਗੁਰੂ ਨੇ ਸਰਵਨ ਕਰਾਈ ਹੈ। ਕਥਾ ਸੁਣਤ ਮਨ ਹਰਿਆ ਹੋਵੇ, ਕਥਾ ਨੂੰ ਸਰਵਨ ਕਰਕੇ ਇਹ ਜਿਹੜਾ ਮਨ ਹੈ ਇਹ ਹਰਿਆ ਭਰਿਆ ਹੋ ਜਾਂਦਾ ਹੈ। ਹਰੀ ਦੀ ਕਥਾ ਦੇ ਨਾਲ ਮਨ ਦੀ ਮੈਲ ਜਿਹੜੀ ਹੈ ਉਤਰਦੀ ਹੈ। ਕਥਾ ਸੁਣਤ ਮਲ ਸਗਲੀ ਖੋਵੇ, ਮਨ ਨੂੰ ਲੱਗੀ ਹੋਈ ਮਾਇਆ ਮੋਹ ਦੀ ਮੈਲ ਜਿਹੜੀ ਹੈ ਇਹ ਹਰੀ ਨਾਮ ਦੀ ਕਥਾ ਸਰਵਨ ਕਰਕੇ ਲੱਥ ਜਾਂਦੀ ਹੈ। ਕਿਉਂਕਿ ਸਿੱਖ ਧਰਮ ਇੱਕ ਵਿਚਾਰਧਾਰਕ ਧਰਮ ਹੈ, ਇਹ ਵਿਚਾਰਧਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਜੀਵਨ ਦੀ ਜੁਗਤ ਦ੍ਰਿੜ ਕਰਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਰਾਹੀਂ ਸਾਨੂੰ ਇੱਕ ਸੇਧ ਦਿੱਤੀ ਹੈ, ਇੱਕ ਗਾਈਡੈਂਸ ਦਿੱਤੀ ਹੈ, ਤੇ ਉਸ ਗਾਈਡੈਂਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਰਾਹੀਂ, ਜਦੋਂ ਸਤਿਗੁਰੂ ਮਹਾਰਾਜ ਮਨੁੱਖਾ ਦੇਹੀ ਦੇ ਅੰਦਰ ਹੁੰਦੇ ਸਨ, ਗੁਰੂ ਜੋਤ, ਉਸ ਵੇਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਤੌਰ ਦੇ ਉੱਤੇ ਸਿੱਖਾਂ ਨੂੰ ਗੁਰੂ ਕੀ ਬਾਣੀ ਦੀ ਕਥਾ ਸਰਵਨ ਕਰਾਉਂਦੇ ਸਨ। ਸਿੱਖ ਧਰਮ ਦੇ ਮਹਾਨ ਵਿਦਵਾਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਭਾਈ ਈਸ਼ਰਦਾਸ ਜੀ ਦੇ ਸਪੁੱਤਰ, ਜਿਨ੍ਹਾਂ ਦੀਆਂ ਵਾਰਾਂ ਨੂੰ, ਕਵਿਤਾ ਨੂੰ ਬਾਣੀ ਦੀ ਕੁੰਜੀ ਕਿਹਾ ਜਾਂਦਾ, ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਲਗਭਗ 40 ਵਾਰਾਂ ਲਿਖੀਆਂ ਹਨ ਤੇ 680 ਦੇ ਲਗਭਗ ਕਵਿਤ ਲਿਖੇ ਹਨ, ਜਿਸ ਦੇ ਅੰਦਰ ਬਾਣੀ ਦੀ ਜਿਹੜੀ ਹੈ ਉਹ ਵਿਆਖਿਆ ਕੀਤੀ ਗਈ ਹੈ, ਬਾਣੀ ਦੀ ਵਿਚਾਰ ਸਮਝਾਈ ਗਈ ਹੈ। ਔਰ ਵਿਸ਼ੇਸ਼ ਤੌਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਦਿ ਸਰੂਪ ਦੀ ਤਿਆਰੀ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਗੁਰੂ ਘਰਾਂ ਦੇ ਅੰਦਰ ਇਹ ਕਥਾ ਦਾ ਜਿਹੜਾ ਪ੍ਰਚਲਨ ਇਹ ਵੱਡੀ ਪੱਧਰ ਦੇ ਉੱਤੇ ਕੀਤਾ। ਪਹਿਲਾਂ ਵੀ ਗੁਰੂ ਸਾਹਿਬ ਪ੍ਰਚਾਰਕ ਥਾਪਦੇ ਸਨ, ਮੰਜੀਆਂ ਥਾਪੀਆਂ, ਮਸੰਦ ਥਾਪੇ, ਦੂਰ ਦੁਰਾਡੇ ਸਿੱਖਾਂ ਨੂੰ ਗੁਰੂ ਕੀ ਬਾਣੀ ਦੀ ਕਥਾ ਸਰਵਨ ਕਰਾ ਕੇ, ਗੁਰਮਤ ਦਾ ਉਪਦੇਸ਼ ਦ੍ਰਿੜ ਕਰਾ ਕੇ, ਸਿੱਖਾਂ ਨੂੰ ਸਤਿਗੁਰੂ ਦੇ ਚਰਨਾਂ ਨਾਲ ਜੋੜੀ ਰੱਖਣਾ ਇਹ ਕਥਾ ਦਾ ਮਹਾਤਮ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮੁਕਤਸਰ ਦੀ ਅਖੀਰਲੀ ਜੰਗ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੱਡੀ ਪਹੁੰਚੇ, ਤੇ ਜਿੰਨਾ ਸਮਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਰਹੇ, ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਉੱਥੇ ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ। ਔਰ ਗੁਰੂ ਘਰ ਦੇ ਮਹਾਨ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸਿੱਖ ਪੰਥ ਦੇ ਅੰਦਰ, ਗੁਰੂ ਕੇ ਸਿੱਖਾਂ ਦੇ ਅੰਦਰ ਸਤਿਗੁਰੂ ਦੀ ਇਸ ਬਾਣੀ ਦੀ ਵਿਚਾਰ ਕਰਕੇ ਸਿੱਖ ਸੰਗਤਾਂ ਦਾ ਮਾਨਸਿਕ ਤੇ ਆਤਮਕ ਪੱਧਰ ਜਿਹੜਾ ਹੈ ਉਹ ਉੱਚਾ ਕਰਕੇ ਉਹਨਾਂ ਨੂੰ ਮਾਲਕ ਦੇ ਚਰਨਾਂ ਦੇ ਅੰਦਰ ਲਿਵ ਲਾਉਣ ਦੀ ਜਾਚ ਸਿਖਾਈ, ਸਤਿਗੁਰੂ ਦਾ ਉਪਦੇਸ਼ ਦ੍ਰਿੜ ਕਰਾਇਆ। ਔਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਮੇਰੇ ਗੁਰੂ ਮਿੱਤਰ ਨੇ ਮੈਨੂੰ ਹਰੀ ਨਾਮ ਦੀ ਜਿਹੜੀ ਕਥਾ ਸਰਵਨ ਕਰਾਈ ਹੈ, ਹਰੀ ਨਾਮ ਦੀਆਂ ਕਥਾ ਕਹਾਣੀਆਂ ਸਰਵਨ ਕਰਾਈਆਂ, ਉਸ ਦੀ ਸਿਫਤ ਸਲਾਹ। ਦੇਖੋ ਇੱਥੇ ਜਿਹੜਾ ਥੋੜ੍ਹਾ ਜਿਹਾ ਜ਼ੋਰ ਜਿਹੜਾ ਹਰ ਕੀਆਂ ਕਥਾ, ਕਿਉਂਕਿ ਕਥਾਵਾਂ ਅੱਗੇ ਵੀ ਬੜੀਆਂ ਪ੍ਰਚਲਿਤ ਸੀ,
ਕਥਾਵਾਂ ਵੱਖ ਵੱਖ ਦੇਵੀ ਦੇਵਤਿਆਂ ਦੀਆਂ, ਬਾਕੀ ਆਪਣੇ ਅਵਤਾਰਾਂ ਦੀਆਂ, ਕਿਸੇ ਨੇ ਕਿਸੇ ਸੰਬੰਧ ਦੇ ਅੰਦਰ ਕੋਈ ਕਥਾ ਸਰਵਨ ਕਰਾਉਣੀ, ਅੱਜ ਆਹ ਦੇਣਾ, ਅੱਜ ਆਹਵਲੀ ਕਥਾ ਕਰਨੀ, ਅੱਜ ਆਹ ਦੇਣਾ, ਆਹ ਕਥਾ ਕਰਨੀ ਹੈ, ਫਲਾਣੇ ਫਲਾਣੇ ਲਿਟਰੇਚਰ ਦੀ ਕਥਾ ਕਰਨੀ ਹੈ। ਪਰ ਸਤਿਗੁਰੂ ਮਹਾਰਾਜ ਨੇ ਜਿਹੜੀ ਕਥਾ ਦੀ ਗੱਲ ਕੀਤੀ ਹੈ ਉਹ ਸਿਰਫ ਹਰੀ ਦੀ ਕਥਾ ਦੀ ਗੱਲ ਕੀਤੀ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਹਰ ਦੇ ਲਫ਼ਜ਼ ਦੇ ਉੱਤੇ ਵੀ ਜ਼ੋਰ ਦੇਣਾ, ਕਿਉਂਕਿ ਹੋਰ ਕਥਾ ਕਹਾਣੀਆਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਾਡਾ ਸੰਬੰਧ ਉਸੇ ਚੀਜ਼ ਨਾਲ ਹੈ ਜਿੱਥੇ ਹਰੀ ਦੀ ਵਡਿਆਈ ਕੀਤੀ ਜਾ ਰਹੀ, ਨਾਮ ਦੀ ਵਡਿਆਈ ਕੀਤੀ ਜਾ ਰਹੀ। ਸਤਿਗੁਰੂ ਮਹਾਰਾਜ ਨੇ ਸਾਰੀ ਬਾਣੀ ਦੇ ਅੰਦਰ ਸਾਨੂੰ ਹਰੀ ਦੀ ਕਥਾ, ਹਰੀ ਦੀਆਂ ਵਡਿਆਈਆਂ, ਹਰੀ ਦੇ ਗੁਣ ਹੀ ਦ੍ਰਿੜ ਕਰਾਏ ਹਨ। ਤੋ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ,
ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ।
ਬਲਿਹਾਰੀ ਗੁਰ ਆਪਣੇ, ਇਸ ਕਰਕੇ ਮੈਂ ਕਿਹਦੇ ਤੋਂ ਬਲਿਹਾਰ ਹਾਂ, ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਜਿਸ ਗੁਰੂ ਨੇ ਮੈਨੂੰ ਹਰੀ ਦੀ ਕਥਾ ਸੁਣਾਈ, ਕਿਉਂਕਿ ਸਾਡੇ ਅੰਦਰ ਕੀ ਹੈ, ਸਾਡੇ ਅੰਦਰ ਪਰਮਾਤਮਾ ਵਾਲੇ ਪਾਸੇ ਤੋਂ ਅੰਧਕਾਰ ਹੈ, ਨਾ ਸਮਝੀ ਹੈ, ਸਾਡੀ ਸੁਰਤੀ ਬਿਰਤੀ ਜਿਹੜੀ ਹੈ ਉਹ ਹਰੀ ਨਾਲ ਨਹੀਂ ਜੁੜੀ ਹੋਈ, ਮਾਲਕ ਨਾਲ ਨਹੀਂ ਜੁੜੀ ਹੋਈ। ਤੇ ਸਤਿਗੁਰੂ ਨੇ ਇਹ ਬੜੀ ਵੱਡੀ ਕਿਰਪਾ ਕੀਤੀ ਹੈ, ਉਸ ਕਰਤੇ ਪੁਰਖ ਮਾਲਕ ਦੇ ਨਾਮ ਦੀ ਵਡਿਆਈ ਕਰਕੇ ਸਾਨੂੰ ਕਥਾ ਰੂਪ ਦੇ ਅੰਦਰ ਸਰਵਨ ਕਰਾਈ ਹੈ। ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੈ ਸਦ ਬਲਿਹਾਰ ਨੈ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਛੇ ਕਿੱਛੇ ਮੈਨੂੰ ਲਏ ਛੁਡਾਈ। ਤਿਸ ਗੁਰ ਕਉ ਸ਼ਾਬਾਸ਼ ਹੈ, ਜਿਨ ਹਰ ਸੋਝੀ ਪਾਈ। ਨਾਨਕ ਗੁਰ ਵਿੱਟੋਂ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਇਹ ਭਾਵਨਾ ਹੈ, ਇਹ ਗੁਰੂ ਭਗਤੀ ਹੈ, ਮਨ ਕਰਕੇ ਬਾਰ ਬਾਰ ਆਪਣੇ ਗੁਰੂ ਤੋਂ ਸਦਕੇ ਜਾਣਾ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ।
ਆਏ ਮੇਲਾ ਗੁਰ ਸਿੱਖ ਆਏ ਮੇਲਾ, ਤੂੰ ਮੇਰੇ ਗੁਰੂ ਕੇ ਪਿਆਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਜਿਹੜੇ ਹਨ, ਇਸ ਸ਼ਬਦ ਦੇ ਜਿਸਦੇ ਲਗਭਗ 22 ਪਦੇ ਹਨ, ਉਸਦਾ ਰਹਾਉ ਵਾਲਾ ਪਦਾ ਜਿਹੜਾ ਹੈ, ਰਹਾਉ ਵਾਲੇ ਪਦੇ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਤੇ ਇਸ ਸਮੁੱਚੇ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਇਹ ਹੈ, ਆਏ ਮਿਲ ਗੁਰਸਿੱਖ ਆਏ ਮਿਲ। ਸਤਿਗੁਰੂ ਮਹਾਰਾਜ ਬੜੇ ਪ੍ਰੇਮ ਦੇ ਨਾਲ ਗੁਰਸਿੱਖਾਂ ਦੇ ਪ੍ਰਤੀ ਮਨ ਦੇ ਅੰਦਰ ਭਾਵਨਾ ਤੇ ਸਤਿਕਾਰ ਦਾ ਪ੍ਰਗਟਾ ਕਰਦੇ ਹੋਏ, ਆਵੋ ਭੈਣੇ ਗੱਲ ਮਿਲੈ, ਅੰਕ ਸੁਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਆਵੋ ਭੈਣੋ, ਆਵੋ ਸਹੇਲੀਓ, ਆਵੋ ਸਤਸੰਗੀਓ, ਆਵੋ ਗੁਰਮੁਖ ਪਿਆਰਿਓ, ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਇਹ ਸੰਗਤੀ ਧਰਮ ਹੈ, ਇਹ ਨਿੱਜੀ ਧਰਮ ਨਹੀਂ ਹੈ, ਇਹ ਸੰਗਤੀ ਧਰਮ ਹੈ। ਸਤਿਗੁਰੂ ਮਹਾਰਾਜ ਨੇ ਧਰਮਸ਼ਾਲਾ ਬਣਾਈਆਂ, ਗੁਰੂ ਘਰ ਦਾ ਨਿਰਮਾਣ ਕਰਵਾਇਆ, ਉੱਥੇ ਸਤ ਸੰਗਤ ਜਿਹੜੀ ਹੈ, ਸੰਗਤੀ ਰੂਪ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਮੁਖ ਜੀਵਨ ਦੀ ਜਿਹੜੀ ਜੁਗਤ ਹੈ, ਔਰ ਇੱਕ ਜਿਹੜੀ ਆਪਸ ਦੇ ਅੰਦਰ ਸਾਂਝ ਹੈ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਜਿੱਥੇ ਇੱਕ ਸਿੱਖ ਹੁੰਦਾ ਦੋ ਸਾਧ ਸੰਗ ਹੋ ਜਾਂਦੇ, ਤੇ ਜਿੱਥੇ ਪੰਜ ਦਾ ਵਾਸਾ ਹੋ ਜਾਏ ਉੱਥੇ ਤਾਂ ਫਿਰ ਪਰਮੇਸ਼ਵਰ ਦਾ ਵਾਸਾ ਹੈ। ਸਤਿਗੁਰੂ ਮਹਾਰਾਜ ਨੇ ਆਖਿਆ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਸੰਗਤ ਦੇ ਵਿੱਚ ਤਾਂ ਪ੍ਰਭੂ ਵੱਸਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਿੱਖਾਂ ਦੀ ਝੋਲੀ ਦੇ ਅੰਦਰ ਪਾਈ ਹੈ, ਉੱਥੇ ਗੁਰੂ ਘਰ ਦੇ ਅੰਦਰ ਜਿਹੜੀ ਸਭ ਤੋਂ ਦੂਜੀ ਵੱਡੀ ਵਡਿਆਈ ਜਿਹੜੀ ਮਹਾਰਾਜ ਨੇ ਦਿੱਤੀ ਹੈ ਉਹ ਸੰਗਤ ਦੀ ਹੈ। ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਸੰਗਤਾਂ ਸਥਾਪਿਤ ਕੀਤੀਆਂ, ਗੁਰਸਿੱਖਾਂ ਦੇ ਅੰਦਰ ਇੱਕ ਸਾਂਝ ਪੈਦਾ ਕੀਤੀ, ਕਿਉਂਕਿ ਕੋਈ ਵੀ ਗੱਲ ਹੈ ਜਦੋਂ ਰਲ ਕੇ ਕੀਤੀ ਜਾਂਦੀ ਹੈ, ਇੱਕ ਦੂਜੇ ਦੀ ਸਪੋਰਟ ਨਾਲ ਕੀਤੀ ਜਾਂਦੀ ਹੈ, ਇੱਕ ਦੂਜੇ ਦੀ ਹੈਲਪ ਨਾਲ ਕੀਤੀ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਜਿਹੜੇ ਆਪਸ ਦੇ ਅੰਦਰ ਇੱਕ ਸਾਂਝ ਹੈ, ਇੱਕ ਟੁਗੈਦਰਨੈਸ ਹੈ, ਇੱਕ ਵਨਨੈਸ ਹੈ, ਉਹਨੂੰ ਕਹਿੰਦੇ ਯੂਨਿਟੀ, ਉਹਨੂੰ ਕਹਿੰਦੇ ਆ ਸਾਂਝ।
ਉਹਨੂੰ ਕਹਿੰਦੇ ਏਕਤਾ। ਜਦੋਂ ਸਤਿਗੁਰੂ ਮਹਾਰਾਜ ਬੜੇ ਪਿਆਰ ਦਾ ਨਾਲ ਕਹਿੰਦੇ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਦਾ ਪਿਆਰਾ ਸਿੱਖ ਹੈ, ਇਸ ਕਰਕੇ ਆ ਕੇ ਮਿਲ ਭਾਵ ਮਿਲ ਕੇ ਉਸ ਕਰਤੇ ਪੁਰਖ ਮਾਲਕ ਦੀ ਵਡਿਆਈ ਸਰਬੱਤ ਦੇ ਭਲੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਪੰਥ ਸਾਜਿਆ ਹੈ, ਇਹ ਜਿਹੜੀ ਸੰਗਤ ਇਕੱਠੀ ਕੀਤੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਦਾ ਇੱਕ ਮਿਸ਼ਨ ਹੈ, ਸਤਿਗੁਰੂ ਜੀ ਦਾ ਇੱਕ ਮਕਸਦ ਹੈ। ਉਹ ਮਕਸਦ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਰਬੱਤ ਦਾ ਭਲਾ ਇੱਕ ਬੜਾ ਵੱਡਾ ਮਿਸ਼ਨ ਹੈ। ਇਸ ਸਰਬੱਤ ਦੇ ਭਲੇ ਵਿੱਚ ਸਤਿਗੁਰੂ ਮਹਾਰਾਜ ਨੇ ਜਿੱਥੇ ਸਾਨੂੰ ਬਾਣੀ ਦਾ ਆਧਾਰ ਦਿੱਤਾ ਹੈ, ਉੱਥੇ ਸਰਬੱਤ ਦੇ ਭਲੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਰਲ ਮਿਲ ਕੇ ਜੁੜਨ ਦਾ ਜਿਹੜਾ ਸੰਗਤ ਰੂਪ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਬਾਰ ਬਾਰ ਤਾਕੀਦ ਕੀਤੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਆਏ ਮਿਲ ਗੁਰਸਿੱਖ ਆਏ ਮਿਲ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਮਨ ਦੇ ਅੰਦਰੋਂ ਦੁਬਿਧਾਵਾਂ ਕੱਢੋ, ਭਰਮ ਕੱਢੋ, ਵਿਛਾ ਕੱਢੋ, ਦੁਵੈਤ ਭਾਵ ਕੱਢੋ, ਈਰਖਾ ਵੈਰ ਵਿਰੋਧ ਨਫ਼ਰਤ ਇਸ ਨੂੰ ਕੱਢੋ। ਕੀ ਕਰੋ? ਦੁਬਿਧਾ ਦੂਰ ਕਰੋ ਲਿਵ ਲਾਏ, ਮਾਲਕ ਦੀ ਵਡਿਆਈ ਨਾਲ ਜੋੜੋ। ਹਰ ਨਾਮੇ ਕੇ ਹੋਵੋ ਜੋੜੀ, ਹਰੀ ਨਾਮ ਦੇ ਜੋੜੀ ਹੋ ਜਾਓ, ਨਾਮ ਨਾਲ ਜੁੜ ਜਾਓ, ਗੁਰਮੁਖ ਬੈਸੋ ਸਫਾ ਵਿਛਾਏ। ਆ ਸਫਾ ਵਿਛਾ ਕੇ ਬੈਠਣ ਦਾ ਸਤਿਗੁਰੂ ਮਹਾਰਾਜ ਨੇ ਸਾਨੂੰ ਹੁਕਮ ਹੈ, ਇਕੱਤਰ ਹੋਣ ਦਾ ਸਤਿਗੁਰੂ ਮਹਾਰਾਜ ਦਾ ਇਹ ਹੁਕਮ ਹੈ। ਜਿਹੜਾ ਇਹ ਹੁਕਮ ਨਹੀਂ ਮੰਨਦਾ, ਉਹ ਹੁਕਮ ਨਾ ਮੰਨਣ ਕਰਕੇ ਗੁਰੂ ਤੋਂ ਬੇਮੁਖ ਹੈ। ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਦਿ ਸਰੂਪ ਦੀ ਤਿਆਰੀ ਕਰਕੇ ਸ੍ਰੀ ਨੰਦੇੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਉਹ ਗੁਰੂ ਜੋਤ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਬਖਸ਼ਿਸ਼ ਹੋਈ ਸੀ, ਜਿੱਥੇ ਉਹ ਆਤਮਕ ਜੋਤ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੁਭਾਏਮਾਨ ਕੀਤੀ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਆਹ ਜਿਹੜਾ ਸਾਡਾ ਪੰਥਕ ਸਰੂਪ ਹੈ ਨਾ, ਇਹ ਸੰਗਤ ਦਾ ਵਿਕਸਿਤ ਸਰੂਪ ਹੈ। ਇੱਕ ਲੋਕਲ ਸੰਗਤ ਹੁੰਦੀ ਹੈ, ਇੱਕ ਐਸਾ ਵਿਸ਼ਾਲ ਪੰਥਕ ਸਰੂਪ ਹੈ। ਸਿੱਖ ਇਸ ਧਰਤੀ ਦੇ ਕਿਤੇ ਵੀ ਕੋਨੇ ਤੇ ਬੈਠਾ ਉਹ ਸੰਗਤ ਦਾ ਹਿੱਸਾ ਜੇ, ਉਹ ਪੰਥ ਦਾ ਹਿੱਸਾ ਜੇ। ਸਤਿਗੁਰੂ ਮਹਾਰਾਜ ਨੇ ਇੱਕ ਪੰਥ ਦੀ ਗੱਲ ਕੀਤੀ ਹੈ, ਇੱਕ ਗ੍ਰੰਥ ਦੀ ਗੱਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਅੰਦਰ ਇੱਕ ਬਲ ਭਰਿਆ ਹੈ, ਇੱਕ ਤਾਕਤ ਭਰੀ ਹੈ। ਇੰਨੀ ਵਡਿਆਈ ਮਹਾਰਾਜ ਦੀ ਕਿ ਦੇਖੋ, ਜਦੋਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ, ਕਿੱਥੋਂ ਕਿੱਥੋਂ ਗੁਰੂ ਕੇ ਸਿੱਖ ਜਿਹੜੇ ਨੇ ਉਹ ਇਕੱਤਰ ਹੋਏ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਭਾਈ ਦਇਆ ਸਿੰਘ ਲਾਹੌਰ ਦੇ ਰਹਿਣ ਵਾਲੇ, ਭਾਈ ਧਰਮ ਸਿੰਘ ਦਿੱਲੀ ਦੇ ਰਹਿਣ ਵਾਲੇ, ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਦੇ ਰਹਿਣ ਵਾਲੇ, ਭਾਈ ਮੋਹਕਮ ਸਿੰਘ ਦੁਬਾਰਕਾ ਗੁਜਰਾਤ ਦੇ ਰਹਿਣ ਵਾਲੇ ਤੇ ਭਾਈ ਸਹਿਬ ਸਿੰਘ ਬਿਦਰ ਕਰਨਾਟਕ ਦੇ ਰਹਿਣ ਵਾਲੇ। ਇੱਕ ਕਰਨਾਟਕ ਵਿੱਚ, ਇੱਕ ਗੁਜਰਾਤ ਵਿੱਚ, ਇੱਕ ਉੜੀਸਾ ਵਿੱਚ, ਇੱਕ ਦਿੱਲੀ ਵਿੱਚ, ਇੱਕ ਲਾਹੌਰ ਵਿੱਚ। ਦੇਖੋ ਕਿੰਨੀ ਕਿੰਨੀ ਦੂਰੋਂ ਤੋਂ। ਅੱਜ ਤਾਂ ਸਾਡੇ ਕੋਲ ਮੋਬਾਈਲ ਨੇ, ਈਮੇਲ ਦਾ ਜ਼ਮਾਨਾ ਹੈ। ਅੱਜ ਤੋਂ 300-400 ਸਾਲ ਪਹਿਲਾਂ ਕਿੰਨਾ ਮਜ਼ਬੂਤ ਨੈਟਵਰਕ ਹੋਏਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਐਡੀ ਐਡੀ ਦੂਰ ਤੱਕ ਸਿੱਖ ਸੰਗਤਾਂ ਰਾਹੀਂ ਸੁਨੇਹੇ ਪਹੁੰਚੇ ਨੇ। ਗੁਰੂ ਘਰ ਦੇ ਨਾਲ ਸਿੱਖ ਜਿਹੜੇ ਨੇ ਹਮੇਸ਼ਾ ਆਪਣੀ ਇੱਕ ਤਾਕਤ ਰੂਪ ਵਿੱਚ ਜੁੜੇ ਰਹਿੰਦੇ ਨੇ, ਕਿਉਂਕਿ ਜੇ ਜੁੜੇ ਰਵਾਂਗੇ, ਇਤਿਹਾਸ ਇਸ ਗੱਲ ਦਾ ਗਵਾਹ ਹੈ, ਸਿੱਖ ਧਰਮ ਦੇ ਉੱਤੇ ਬੜੇ ਬੜੇ ਵੱਡੇ ਖਤਰੇ ਆਏ, ਗੁਰੂ ਸਾਹਿਬ ਦੇ ਸਮੇਂ ਵੀ ਆਏ। ਗੁਰੂ ਸਾਹਿਬ ਨੇ ਪਰ ਐਦਾਂ ਮੁੱਠ ਬੰਨ ਕੇ ਰੱਖੀ ਸਿੱਖਾਂ ਦੀ, ਵਿਰੋਧੀ ਵੀ ਵਿੱਚੋਂ ਪੈਦਾ ਹੋਏ, ਹਾਕਮਾਂ ਨਾਲ ਵੀ ਟੱਕਰ ਲਈ, ਕੁਝ ਐਸੇ ਬੰਦੇ ਆਪਣੇ ਘਰ ਵਿੱਚੋਂ ਵੀ ਪੈਦਾ ਹੋਏ ਜਿਹੜੇ ਢਾਲ ਆ ਰਹੇ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਦੀ ਕਿਸੇ ਪੱਖ ਤੋਂ ਕਮਜ਼ੋਰੀ ਨਹੀਂ ਆਣ ਦਿੱਤੀ। ਕਿਉਂਕਿ ਜਦੋਂ ਤੁਸੀਂ ਫਾਈਟ ਕਰਨਾ ਹੈ, ਚਾਹੇ ਵਿਚਾਰਧਾਰਕ ਤੌਰ ਦੇ ਉੱਤੇ ਧਰਮ ਦੀਆਂ ਪਰੰਪਰਾਵਾਂ ਨੂੰ ਸਥਾਪਿਤ ਕਰਨ ਵਾਸਤੇ ਉਹਨਾਂ ਸਵਾਰਥੀ ਲੋਕਾਂ ਨੂੰ, ਜਿਨ੍ਹਾਂ ਨੂੰ ਵਾਰ ਵਾਰ ਸਵਾਰਥ ਦੇ ਅਧੀਨ ਲੋਕਾਂ ਨੂੰ ਕਿਰਾਏ ਪਾਇਆ ਹੋਇਆ ਸੀ, ਤੇ ਚਾਹੇ ਹਾਕਮ ਜਮਾਤਾਂ ਦੇ ਨਾਲ ਟੱਕਰ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਅੰਦਰ ਇੰਨੀ ਏਕਤਾ ਇੰਨਾ ਇਤਫਾਕ ਰੱਖਿਆ ਹੋਇਆ ਸੀ ਕਿ ਵੱਡੀ ਤੋਂ ਵੱਡੀ ਮੁਸ਼ਕਲ ਵੇਲੇ, ਵੱਡੇ ਤੋਂ ਵੱਡੇ ਚੈਲੰਜ ਵੇਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਭੰਗਾਨੀ ਦਾ ਪਹਿਲਾ ਜੰਗ ਜਦੋਂ ਦੇਖੋ, ਇੱਕ ਹਵਾਈ ਹੈ, ਇੱਕ ਮੱਝਾਂ ਚਰਨ ਵਾਲਾ ਹੈ, ਇੱਕ ਉਦਾਸੀ ਹੈ, ਭਾਂਤ ਭਾਂਤ ਦੇ ਤਰ੍ਹਾਂ ਦੇ ਸਿੱਖਾਂ ਦੇ ਅੰਦਰ ਜਿਹੜੀ ਇਹ ਤਾਕਤ ਭਰੀ, ਇੱਕ ਸਵੈਮਾਨ ਭਰਿਆ, ਇਕੱਠ ਦੇ ਅੰਦਰ ਇਹ ਬੰਦੇ ਵਿੱਚ ਇੱਕ ਕੌਨਫੀਡੈਂਸ ਆਉਂਦਾ, ਇੱਕ ਇਤਫਾਕ ਦੀ ਭਾਵਨਾ ਪੈਦਾ ਹੁੰਦੀ ਹੈ, ਇੱਕ ਟੀਮ ਦੀ ਭਾਵਨਾ ਪੈਦਾ ਹੁੰਦੀ ਹੈ। ਇਕੱਲਾ ਇਕੱਲਾ ਬੰਦਾ ਭਾਵੇਂ ਜਿੱਡਾ ਮਰਜ਼ੀ ਸਿਆਣਾ ਹੋਵੇ ਹਾਰ ਖਾ ਸਕਦਾ, ਪਰ ਜਦੋਂ ਇਕੱਠੇ ਹੋਵੋਗੇ, ਅੰਗਰੇਜ਼ੀ ਦੀ ਕਹਾਵਤ ਹੈ ਯੂਨਿਟੀ ਇਜ਼ ਸਟਰੈਂਥ, ਯੂਨਾਈਟਿਡ ਵੀ ਸਟੈਂਡ, ਡਿਵਾਈਡਿਡ ਵੀ ਫਾਲ। ਜੇ ਯੂਨਾਈਟਿਡ ਰਵਾਂਗੇ ਤੇ ਖੜਾ ਰਵਾਂਗੇ, ਜੇ ਡਿਵਾਈਡ ਹੋ ਜਾਵਾਂਗੇ ਵੀ ਵਿਲ ਫਾਲ, ਵੀ ਵਿਲ ਪੈਰਿਸ਼, ਖਤਮ ਹੋ ਜਾਵਾਂਗੇ। ਔਰ ਇਤਿਹਾਸ ਇਸ ਗੱਲ ਦਾ ਗਵਾਹ ਹੈ। ਦੇਖੋ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ, ਨਾਲ ਹੁਕਮਨਾਮੇ ਭੇਜੇ। ਬੰਦਾ ਸਿੰਘ ਬਹਾਦਰ ਇਕੱਲਾ ਨਹੀਂ ਸੀ ਫਾਈਟ ਕਰ ਸਕਦਾ, ਪੰਜਾਬ ਦੇ ਅੰਦਰ ਜਿੱਥੇ ਜਿੱਥੇ ਸਿੱਖ ਸੀ ਉਹਨਾਂ ਨੂੰ ਗੁਰੂ ਸਾਹਿਬ ਦਾ ਹੁਕਮਨਾਮਾ ਮਿਲਿਆ ਤੇ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠਾਂ ਇਕੱਠੇ ਹੋ ਗਏ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਵਜ਼ੀਰ ਖਾਨ ਨੂੰ ਉਸ ਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਦਿਵਾਈ। ਇਹ ਕਿਸ ਕਰਕੇ? ਇਹ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠਾਂ ਇਕੱਠਾ ਹੋਇਆ ਖਾਲਸਾ ਪੰਥ ਸੀ। ਉਸ ਤੋਂ ਬਾਅਦ ਜਿੰਨੇ ਜ਼ੁਲਮ ਹੋਏ, ਜਿੰਨੇ ਸੰਕਟ ਆਏ ਗੁਰੂ ਘਰ ਦੇ ਉੱਤੇ, ਸਿੱਖ ਪੰਥ ਦੇ ਉੱਤੇ, ਉਹ ਸਾਰੇ ਸੰਕਟ ਇਸ ਕਰਕੇ ਸਿੱਖਾਂ ਨੇ ਉਸ ਸੰਕਟ ਦੇ ਸਮੇਂ ਵੀ ਮਜ਼ਬੂਤ ਰਹੇ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ। ਦਲ ਖਾਲਸਾ ਦੇ ਅਧੀਨ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਗਿਆ। ਬੁੱਢਾ ਦਲ ਔਰ ਤਰਨਾ ਦਲ, ਦੋ ਵੱਡੇ ਦਲ ਬਣਾ ਦਿੱਤੇ ਗਏ, ਔਰ ਵੱਡੇ ਵੱਡੇ ਨਾਦਰ ਸ਼ਾਹ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ, ਇਹੋ ਜਿਹੀਆਂ ਸਿਆਸੀ ਤਾਕਤਾਂ ਨੂੰ ਵੀ ਉਸ ਵੇਲੇ ਦੀ ਪੰਥਕ ਸ਼ਕਤੀ ਨੇ ਤਾਕਤ ਦਿੱਤੀ ਹੈ। ਔਰ ਅੱਜ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਦੇਖੋ, ਮਹਾਰਾਜ ਨੇ ਕਿਹਾ ਇਹ ਮੇਰਾ ਪਰਿਵਾਰ ਹੈ। ਪਰਿਵਾਰ ਕਦੀ ਜਿਹੜਾ ਉਹ ਇਕੱਠਾ ਰਵੇ ਤੇ ਪਰਿਵਾਰ ਹੁੰਦਾ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਉਸ ਵੇਲੇ ਪੰਜ ਪਿਆਰੇ ਸਾਨੂੰ ਇੱਕ ਗੱਲ ਕਹਿੰਦੇ ਹੈ, ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਅੱਜ ਤੋਂ ਤੁਹਾਡੀ ਮਾਤਾ ਮਾਤਾ ਸਾਹਿਬ ਕੌਰ ਹੈ। ਤੁਸੀਂ ਆਪਸ ਦੇ ਅੰਦਰ ਪਰਿਵਾਰ ਦੀ ਤਰ੍ਹਾਂ ਹੋ, ਭੈਣਾਂ ਭਰਾ ਹੋ। ਜਿਨ੍ਹਾਂ ਦੇ ਆਨੰਦ ਕਾਰਜ ਹੋਏ ਉਹਨਾਂ ਨੂੰ ਛੱਡ ਕੇ ਬਾਕੀ ਤੁਹਾਡਾ ਸਾਰਿਆਂ ਦਾ ਸੰਬੰਧ ਕੀ ਹੈ? ਉਹ ਭੈਣਾਂ ਤੇ ਭਰਾਵਾਂ ਵਾਲਾ ਹੈ। ਤੇ ਪਰਿਵਾਰ ਦੇ ਅੰਦਰ ਮਜ਼ਬੂਤੀ ਜਿਹੜੀ ਹੈ ਨਾ, ਇਹ ਪਰਿਵਾਰ ਦੀ ਤਾਕਤ ਜਿਹੜੀ ਹੁੰਦੀ ਹੈ ਉਹ ਏਕਤਾ ਵਿੱਚ ਹੁੰਦੀ ਹੈ। ਇਸ ਕਰਕੇ ਜਦੋਂ ਵੀ, ਜਦੋਂ 12 ਮਿਸਲਾਂ ਬਣੀਆਂ, ਜਦੋਂ ਵੀ ਕੋਈ ਪੰਥ ਦੇ ਉੱਤੇ ਸੰਕਟ ਹੁੰਦਾ ਸੀ, 12 ਮਿਸਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਪਰੀਮੇਸੀ ਦੇ ਹੇਠਾਂ ਇਕੱਠੀਆਂ ਹੋ ਜਾਂਦੀਆਂ ਸੀ। ਭਾਵੇਂ ਮਨ ਮੁਟਾਵ ਹੁੰਦੇ ਸੀ, ਭਾਵੇਂ ਆਪਸ ਦੇ ਅੰਦਰ ਵਿਚਾਰਾਂ ਦਾ ਥੋੜ੍ਹਾ ਵਖਰੇਵਾਂ ਵੀ ਹੁੰਦਾ ਸੀ, ਪਰ ਫਿਰ ਵੀ ਜਦੋਂ ਸੰਕਟ ਪੈਂਦਾ ਸੀ, ਅੱਜ ਬਹੁਤ ਵੱਡਾ ਸੰਕਟ ਹੈ ਸਾਡੇ ਉੱਤੇ ਵਿਚਾਰਧਾਰਕ ਤੌਰ ਦੇ ਉੱਤੇ, ਸਿੱਖ ਨੂੰ ਸਿੱਖੀ ਵਿਚਾਰਧਾਰਾ ਨਾਲ ਉਹ ਤੋੜਨ ਦੇ ਯਤਨ ਹੋ ਰਹੇ ਨੇ, ਕਿਉਂਕਿ ਗੁਰੂ ਸਾਹਿਬ ਦੇ ਵੇਲੇ ਵੀ ਹੁੰਦੇ ਸੀ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਅਸੀਂ ਮਨਾਉਂਦੇ ਹਾਂ, ਸ਼ਹੀਦੀ ਮਨਾਉਣ ਦਾ ਇੱਕ ਮਕਸਦ ਤਾਂ ਇਤਿਹਾਸ ਨੂੰ ਪੜ੍ਹਨਾ, ਪਰ ਇੱਕ ਮਕਸਦ ਇਤਿਹਾਸ ਤੋਂ ਪ੍ਰੇਰਨਾ ਲੈਣਾ ਹੁੰਦਾ। ਇਤਿਹਾਸ ਸਿਰਫ ਪੜ੍ਹਨ ਦੀ ਨਹੀਂ ਹੈ, ਇਤਿਹਾਸ ਸਾਡਾ ਤਜਰਬਾ ਹੈ। ਬੰਦਾ ਤਜਰਬੇ ਤੋਂ ਸਿੱਖਦਾ। ਜਹਾਂਗੀਰ ਵਰਗੀਆਂ ਤਾਕਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਕੇ ਸਿੱਖ ਪੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸੇ ਵੇਲੇ ਆਪਣੀ ਪੈਂਤੜੇਬੰਦੀ ਕੀਤੀ, ਆਪਣੇ ਘਰ ਨੂੰ ਮਜ਼ਬੂਤ ਕੀਤਾ। ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਸਿਰਜਣਾ ਕੀਤੀ, ਪਤਾ ਔਰੰਗਜ਼ੇਬ ਚੜ੍ਹਾਈ ਕਰਕੇ ਆ ਰਿਹਾ, ਆਪਣਾ ਕਿਲ੍ਹਾ ਮਜ਼ਬੂਤ ਕੀਤਾ। ਹੁਣ ਵੀ ਇਸ ਸਮੇਂ ਵੀ, ਇਸ ਸਦੀ ਦੇ ਅੰਦਰ ਵੀ ਬੜੇ ਢੰਗ ਬਦਲ ਗਏ, ਬੜੇ ਤਰੀਕੇ ਬਦਲ ਗਏ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਨ ਦੇ, ਅਤੇ ਉਹਦਾ ਇੱਕੋ ਹੀ ਹੱਲ ਹੈ, ਆਪਸੀ ਸਾਂਝ, ਕਮਿਊਨੀਕੇਸ਼ਨ, ਵਾਰਤਾਲਾਪ। ਅੱਜ ਟੁੱਟੀ ਹੋਈ ਹੈ ਸਾਡੀ, ਸਾਡੀਆਂ ਚਾਹੇ ਧਾਰਮਿਕ ਸੰਸਥਾਵਾਂ ਹੋਣ, ਜੇ ਰਲ ਮਿਲ ਕੇ ਬਹਿ ਜਾਣ, ਸਿਰ ਜੋੜ ਕੇ ਬਹਿ ਜਾਣ, ਕਮਿਊਨੀਕੇਸ਼ਨ ਹੋ ਜਾਏ, ਗੁਰੂ ਦਾ ਭਾਉ ਤੇ ਭਾਵਨੀ ਹੋ ਜਾਏ, ਕਿੰਨਾ ਸਮਾਂ ਲੱਗ ਜਾਏ, ਕੋਈ ਵਖਰੇਵਾਂ ਨਹੀਂ ਰਹਿ ਸਕਦਾ। ਸਿਰਫ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਜਿਹੜੀ ਪੰਥ ਦੀ ਸ਼ਕਤੀ ਹੈ, ਚਾਹੇ ਉਹ ਧਾਰਮਿਕ ਸ਼ਕਤੀ ਹੈ ਤੇ ਚਾਹੇ ਉਹ ਸਿਆਸੀ ਸ਼ਕਤੀ ਹੈ, ਪੰਥ ਕੀ ਰਹੇਗੀ ਤੇ ਉਹ ਗ੍ਰੰਥ ਕੀ ਰਹੇਗੀ। गुरु ग्रंथ साहब की विचारधारा नूं तां ही प्रचार सकांगे। महाराज ने पंथ नूं बड़ी ताकत दिती है। तो सतगुरु सच्चे पातशाह जी इस करके कहिंदे आए मिल गुरसिख आए मिल, तू मेरे गुरु के प्यारे, तू मेरे गुरु का प्यारा है।
रहाउ हर के गुण हर भाव दे से गुरु ते पाए,
हर के गुण हर भाव दे से गुरु ते पाए। हरी दे गुण जड़े हन, जड़े हरी नूं पाउंदे हन, ओह गुरु कोलों जीव प्राप्त करदा सिखदा है।
जिन गुर का पाणा मन्निया तिन घुम घुम जाए।
सतगुरु गुरु रामदास सच्चे पातशाह जी कहिंदे ने जिन्हां ने गुरु दे भाणे नूं मन्निया है उन्हां तों मैं सदा सदके हां बलिहार हां।
जिन सतगुर प्यारा देखिया तिन कौ हौ वारी,
जिन सतगुर प्यारा देखिया तिन कौ हौ वारी। जिन्हां ने गुरु घर दे अंदर गुरु की सेवा की, सतगुरु दे आके दर्शन किते, गुरसिखी ग्रहण की है, सतगुरु कहिंदे ने मैं तां उहदे तों बलिहार हां, उहदे तों कुरबान हां, हौ सदके तिन्हां गुरसिखां पिछल राती उठ बहंदे। हौ सदके तिन्हां गुरसिखां अमृत वेलै सारना वांदे। शब्द लमेरा है आपां विचार नूं संकोचिए। सतगुरु सच्चे पातशाह जी उन्हां गुरु के सिखां तों बलिहार जांदे जिहड़े गुरु दे बचनां नूं दृढ़ करदे, मन करके मालक दी वडियाई नाल जुड़दे हन।
जिन गुर की कीती चाकरी तिन सद बलिहारी,
जिन्हां ने गुरु की चाकरी सेवा कीती है सतगुरु कहिंदे मैं उन्हां तों सदा बलिहार हां, सदके हां।
हर हर तेरा नाम है दुख मेटन हारा,
हरी परमात्मा तेरा नाम जो है वह जीवां दे हर तरह दे दुख मेटन वाला है।
गुर सेवा ते पाईया गुरमुख निस्तारा,
पवजल सागर तो जड़ा निस्तारा है जीव दा वह गुरु दी सेवा नाल प्राप्त हुंदा है।
गुर हर नाम ध्याए दे ते जन परवाना,
जिहड़े हरी दा नाम ध्याउंदे ने मालक दे दर दे उत्ते परवान हुंदे हन।
जिन विट हो नानक वारिया सदा सदा कुरबाना,
सतगुरु कहिंदे मैं उन्हां तों सदके आ बलिहार हां। देखो इतिहास पढ़ के देखो, जिन्हां गुरु के सिखां ने शब्द दी नाम दी सेवा दी कमाई कीती है, मंझ प्यारा गुरु को गुरु मंझ प्यारा, मंझ गुरु का बोगिछा जद लंघनहारा। जदों भाई मंझ हनेरे मूह सवेरे लकड़ा लियाउंदा खूह विच जा डिगा, लक लक तक पानी है सिर दे उत्ते, पर लकड़ां दी पंड गुरु घर दे लंगर वास्ते संभाल के रखी हुई है। महाराज ने सिखां दे नाल रस्सी अंदर सुट्टी, भाई मंझ बाहर आ जा, कहिंदा मान लाज मेरी चिंता कोई नहीं, आ पहला लकड़ां सुखियां कढो ताकि गुरु के लंगर दे अंदर जाए, ये लकड़ां जिहड़ियां ने सतगुरु महाराज की यह सेवा थाए पै सके, लंगर तैयार हो सके। महाराज ने बाहर निकलदिया उन्हूं छाती नाल ला के गल कही सी, मंझ प्यारा गुरु को गुरमंझ प्यारा, मंझ गुरु का बोगचा जद लंघनहारा। जिस गुरु के सिख ने अमृत सरोवर वास्ते आवे दिया इट्टा पकाउण वास्ते सारे शहर का कूड़ा कागज वेस्ट इकट्ठी करके आवे दे विच पाई, उहदा नां सी भाई बहलो। जदों महाराज ने देखिया भी इट्टा बड़िया साबत निकल रही ने, बड़िया लाल निकल रही ने, ते किसे ने दसिया जी ये भाई बहलो की सेवा है, ते महाराज ने आखिया सी भाई बहलो सब तो पहलो। जिहड़ियां महाराज ने सिखां नूं असीसां दित्तियां, बिधी चंद बाबा बिधी चंद जी साहब गुरु हरगोबिंद साहब महाराज जी की सेवा दे अंदर वह काबली घोड़े दिलबाग ते गुलबाग जिहड़े उन्हां हाकमां ने उन्हां गुरु के सिखां कोल खोह लिआंदे, ते भाई बिधी चंद जी ने वह घोड़े वापस लिया के सतगुरु के चरणों में अर्पण किए। महाराज ने आखिया सी बिधी चंद शीना गुरु का सीना। जदों गुरु तेग बहादुर साहब महाराज जी का सीस भाई जैता लैके कलगीधर पातशाह जी के कोल आनंदपुर साहब पहुंचया, तो महाराज ने आख्या सी रंगरेटे गुरु के बेटे। देखो किन्ना माण सतगुरु सच्चे पातशाह जी सानू देंदे ने। कलगीधर पातशाह जी ने तो अपना गुरु ही कह दिता खालसा पंथ नूं, उन्हां गुरु के सिखां नूं। महाराज ने आख्या इनही की कृपा के सजे हम है नहीं मोसे गरीब करोड़ परे, खालसा मेरा सज्जन सूरा खालसा मेरा सतगुर पूरा। इन्नी वडियाई जिन्नी वडियाई सतगुरु सच्चे पातशाह जी ने सिखां नूं दित्ती है किसे मजहब दे अंदर नहीं है। वाह वाह गोबिंद सिंह आपे गुर चेला। ਉਹ ਵਡਿਆਈ ਪੰਜਾਂ ਨੂੰ ਦਿੱਤੀ ਹੈ, ਪੰਥ ਨੂੰ ਦਿੱਤੀ ਹੈ, ਨਿੱਜੀ ਨਹੀਂ ਦਿੱਤੀ। ਪੰਜਾਂ ਦਾ ਹੁਕਮ ਮੰਨ ਕੇ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਨਿਕਲ ਪਏ, ਕਿਉਂਕਿ ਮਹਾਰਾਜ ਨੇ ਆਖਿਆ ਸੀ ਇਹ ਸੰਗਤ, ਇਹ ਪੰਥ, ਇਹ ਗੁਰੂ ਕੇ ਸਿੱਖ, ਇਹ ਗੁਰੂ ਰੂਪ ਨੇ। ਅੱਜ ਅਸੀਂ ਇਸ ਚੀਜ਼ ਨੂੰ ਭੁੱਲਦੇ ਜਾ ਰਹੇ ਹਾਂ, ਵਿਸਾਰਦੇ ਜਾ ਰਹੇ ਹਾਂ, ਅੱਜ ਵਖਰੇਵੇਂ ਪੈਦਾ ਹੋ ਰਹੇ ਨੇ, ਅੱਜ ਸਾਡੀ ਪੰਥਕ ਸ਼ਕਤੀ ਕਮਜ਼ੋਰ ਹੋ ਰਹੀ ਹੈ, ਸਿੱਖ ਨੂੰ ਸਿੱਖ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ, ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ, ਉਹਨੂੰ ਧੜੇ ਦੀ ਨਿਗਾਹ ਨਾਲ ਦੇਖਦਾ। ਵਖਰੇਵੇਂ ਹੋਣਾ ਕੋਈ ਗੈਰ ਕੁਦਰਤੀ ਗੱਲ ਨਹੀਂ ਹੈ, ਪਰ ਜੁਗਤ ਮਹਾਰਾਜ ਨੇ ਸਾਨੂੰ ਇਕੱਠੇ ਹੋਣ ਦੀ ਦ੍ਰਿੜ ਕਰਾਈ ਹੈ, ਸਾਂਝੇ ਕਾਰਜਾਂ ਨੂੰ ਇਕੱਠੇ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਨ ਦੀ ਇਹ ਜੁਗਤ ਸਿੱਖ ਨੂੰ ਦ੍ਰਿੜ ਕਰਾਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਮੈਂ ਤਾਂ ਐਸੇ ਗੁਰੂ ਕੇ ਸਿੱਖਾਂ ਤੋਂ ਬਲਿਹਾਰ ਹਾਂ।
ਸਾ ਹਰ ਤੇਰੇ ਉਸ ਤਤ ਹੈ ਜੋ ਹਰ ਪ੍ਰਭ ਭਾਵਾ,
ਜਿਹੜੀ ਹਰੀ ਦੀ ਉਸਤਤ ਪ੍ਰਭੂ ਨੂੰ ਭਾ ਜਾਂਦੀ ਹੈ, ਅਸਲ ਦੇ ਅੰਦਰ ਉਹੀ ਉਸਤਤ ਪ੍ਰਵਾਨ ਹੈ।
ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵਾ,
ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰਮੁਖ ਬਣ ਕੇ ਨਾਮ ਜਪਦੇ ਹਨ, ਸੇਵਾ ਕਰਦੇ ਹਨ, ਉਹਨਾਂ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ।
ਜਿੰਨਾ ਹਰ ਸੇਤੀ ਪਿਰਹੜੇ ਤਿੰਨਾ ਜੀ ਪ੍ਰਭ ਨਾਲੇ,
ਜਿਨ੍ਹਾਂ ਦੇ ਅੰਦਰ ਹਰੀ ਦੀ ਪਿਰਹੜੀ ਹੁੰਦੀ ਹੈ ਉਹ ਮਨ ਕਰਕੇ ਆਪਣੇ ਹਰੀ ਨਾਲ ਜੁੜੇ ਰਹਿੰਦੇ ਹਨ।
ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ,
ਉਹ ਆਪਣਾ ਆਤਮਕ ਜੀਵਨ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਉਂਦੇ ਹਨ, ਮਨ ਕਰਕੇ ਹਮੇਸ਼ਾ ਹੀ ਨਾਮ ਦੀ ਸੰਭਾਲ ਕਰਦੇ ਹਨ, ਨਾਮ ਨੂੰ ਕਦੀ ਵੀ ਮਨ ਕਰਕੇ ਵਿਸਾਰਦੇ ਨਹੀਂ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ,
ਫਿਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਐਸੇ ਗੁਰੂ ਕੋ ਸਿੱਖਾਂ ਤੋਂ ਮੈਂ ਘੁੰਮ ਜਾਇਆ, ਭਾਵ ਬਲਿਹਾਰ ਹਾਂ, ਸਦਕੇ ਹਾਂ, ਕੁਰਬਾਨ ਹਾਂ, ਆਪਣਾ ਸਭ ਕੁਝ ਉਹਨਾਂ ਤੋਂ ਅਰਪਣ ਕਰਨ ਵਾਸਤੇ ਤਿਆਰ ਹਾਂ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਰਤੇ ਪੁਰਖ ਮਾਲਕ ਦੇ ਦਰ ਦੀ ਸੇਵਾ ਕੀਤੀ ਹੈ।
ਆਪ ਛੁੱਟੇ ਪਰਿਵਾਰ ਸਿਉ ਸਭ ਜਗਤ ਛਡਾਇਆ,
ਆਪ ਹੀ ਸਿਰਫ ਇਸ ਭਵਜਲ ਸਾਗਰ ਤੋਂ ਪਾਰ ਨਹੀਂ ਹੁੰਦੇ, ਮਾਇਆ ਮੋਹ ਦੇ ਬੰਧਨਾਂ ਤੋਂ ਛੁੱਟਦੇ ਨਹੀਂ, ਵਿਕਾਰਾਂ ਤੋਂ ਸਿਰਫ ਆਪ ਹੀ ਨਹੀਂ ਛੁੱਟਦੇ, ਸਗੋਂ ਸਤਿਗੁਰੂ ਕਹਿੰਦੇ ਨੇ ਆਪਣੇ ਕੁਟੰਬ ਨੂੰ, ਆਪਣੇ ਸੰਗੀਆਂ ਨੂੰ, ਪੂਰੀ ਸੰਗਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਸ ਭਵਜਲ ਸਾਗਰ ਤੋਂ ਤਾਰ ਲੈਂਦੇ ਨੇ, ਮਾਇਆ ਮੋਹ ਦੇ ਬੰਧਨਾਂ ਤੋਂ ਛੁਡਾ ਲੈਂਦੇ। ਅਸੀਂ ਰੋਜ਼ ਪੜ੍ਹਦੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ, ਅੱਗੇ ਲਿਖਿਆ ਕੇਤੀ ਛੁੱਟੀ ਨਾਲ, ਕੇਤੀ ਤੋਂ ਭਾਵ ਕਿੰਨੀ ਹੋਰ, ਜਿੱਥੇ ਉਹ ਨਾਮ ਦੀ ਘਾਲਣਾ ਘਾਲ ਕੇ ਆਪ ਵਿਕਾਰਾਂ ਤੋਂ ਛੁੱਟਦੇ ਨੇ, ਮਾਇਆ ਮੋਹ ਦੇ ਬੰਧਨਾਂ ਤੋਂ ਛੁੱਟਦੇ ਨੇ, ਹੋਰ ਵੀ ਕਿੰਨੀ ਲੁਕਾਈ ਉਹਨਾਂ ਦੇ ਨਾਲ ਇਸ ਭਵਜਲ ਸਾਗਰ ਤੋਂ ਤਰ ਜਾਂਦੀ ਹੈ।
ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਧਨੋ,
ਗੁਰੂ ਕੇ ਪਿਆਰ ਵਾਲੇ ਸਿੱਖਾਂ ਨੇ ਹਰੀ ਦੇ ਦਰ ਦੀ ਸੇਵਾ ਕੀਤੀ ਹੈ, ਇਸ ਕਰਕੇ ਗੁਰੂ ਵੀ ਧੰਨਤਾ ਯੋਗ ਹੈ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ,
ਗੁਰੂ ਦਾ ਇਹ ਵੱਡਾ ਪੁੰਨ ਹੈ, ਗੁਰੂ ਦੀ ਇਹ ਵੱਡੀ ਕਿਰਪਾ ਹੈ ਕਿ ਗੁਰੂ ਨੇ ਸਿੱਖਾਂ ਨੂੰ ਹਰੀ ਦਾ ਮਾਰਗ ਦ੍ਰਿੜ ਕਰਾਇਆ ਹੈ।
ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪੁਰਾਣੀ,
ਸਤਿਗੁਰੂ ਕਹਿੰਦੇ ਨੇ ਜੋ ਗੁਰ ਸਿੱਖ ਗੁਰ ਸੇਵ ਦੇ, ਜਿਹੜੇ ਗੁਰੂ ਕੇ ਸਿੱਖ ਗੁਰੂ ਦੀ ਸੇਵਾ ਵਿੱਚ ਲੱਗਦੇ ਹਨ, ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਨੂੰ ਦ੍ਰਿੜ ਕਰਕੇ ਮਨ ਕਰਕੇ ਧੰਨ ਕਰਕੇ ਸ਼ਬਦ ਸੁਰਤ ਦੇ ਅੰਦਰ ਚਿੱਤ ਜੋੜਦੇ ਹਨ, ਸਤਿਗੁਰੂ ਕਹਿੰਦੇ ਨੇ ਉਹ ਅਸਲ ਦੇ ਅੰਦਰ ਪੁੰਨ ਪ੍ਰਾਣੀ ਤੋਂ ਭਾਵ ਹੈ ਧੰਨਤਾ ਯੋਗ ਨੇ, ਉਹਨਾਂ ਦੇ ਉੱਤੇ ਪਰਮਾਤਮਾ ਦੀਆਂ ਬੜੀ ਵੱਡੀ ਬਲੈਸਿੰਗਸ ਨੇ, ਕਿਰਪਾ ਹੈ ਉਸ ਜੀਵ ਦੇ ਉੱਤੇ।
ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਣੀ,
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਵਾਰਿਆ, ਉਹਨਾਂ ਤੋਂ ਸਦਾ ਸਦਾ ਕੁਰਬਾਨ ਹਾਂ।
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ,
ਗੁਰਮੁਖ ਸਖੀ ਸਹੇਲੀਆਂ, ਜੇ ਆਪਾਂ ਇਹਨੂੰ ਆਪਾਂ ਅਲੱਗ ਅਲੱਗ ਕਰਕੇ ਪੜ੍ਹੀਏ ਕਿ ਗੁਰੂ ਦੀ ਸ਼ਰਨ ਵਿੱਚ ਪੈਣ ਵਾਲੀਆਂ ਜਿਹੜੀਆਂ ਜੀਵ ਇਸਤਰੀਆਂ ਨੇ ਉਹ ਕੀ ਨੇ, ਉਹ ਸਖੀਆਂ ਨੇ, ਉਹ ਸਹੇਲੀਆਂ ਨੇ ਆਪਸ ਦੇ ਅੰਦਰ, ਜੀਵ ਨੂੰ ਇਸਤਰੀ ਕਿਹਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੰਨੀਆਂ ਵੀ ਜੀਵ ਇਸਤਰੀਆਂ ਪਰਮਾਤਮਾ ਦੀ ਗੁਰੂ ਦੀ ਸੇਵਾ ਵਿੱਚ ਲੱਗਦੀਆਂ ਨੇ ਉਹ ਕੀ ਨੇ, ਉਹ ਆਪਸ ਦੇ ਅੰਦਰ ਸਖੀਆਂ ਨੇ, ਸਹੇਲੀਆਂ ਨੇ, ਮਿੱਤਰ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਗੁਰੂ ਕੇ ਸਿੱਖਾਂ ਦੀ ਬਾਣੀ ਹੈ, ਸਾਰਿਆਂ ਨੂੰ ਮਹਾਰਾਜ ਨੇ ਇਕੱਠਾ ਕੀਤਾ। ਦੇਖੋ ਕੋਈ ਕਿਸੇ ਜਾਤ ਦਾ ਸੀ, ਕੋਈ ਕਿਸੇ ਜਾਤ ਦਾ ਸੀ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਲੱਗਿਆ ਇਹ ਸਾਰੀਆਂ ਸਖੀਆਂ ਸਹੇਲੀਆਂ ਮਹਾਰਾਜ ਨੇ ਇਕੱਠੀਆਂ ਬਿਠਾ ਦਿੱਤੀਆਂ, ਕਿਉਂਕਿ ਉਸ ਕੰਤ ਦੀਆਂ ਸੁਹਾਗਣਾਂ ਨੇ, ਉਸ ਸ਼ੋ ਦੀਆਂ ਨਾਰੀਆਂ ਨੇ, ਉਸ ਕੰਤ ਦੇ ਨਾਲ ਸੁਹਾਗਣਾਂ ਦੇ ਨਾਲ ਉਹਨਾਂ ਦਾ ਪ੍ਰੇਮ ਹੈ, ਅਤੇ ਮਹਾਰਾਜ ਨੇ ਇਕੱਠਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਨੂੰ ਸੁਭਾਏਮਾਨ ਕਰ ਦਿੱਤਾ। ਇਹ ਸਾਰੇ ਪਰਮੇਸ਼ਵਰ ਦੇ ਨਾਮ ਨੂੰ ਦ੍ਰਿੜ ਕਰਨ ਵਾਲੇ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੇ ਹਨ।
ਹਰ ਦਰਗਹਿ ਪਹਿਨਾਈਆ, ਹਰ ਆਪ ਗੱਲ ਲਾਈਆ।
ਹਰੀ ਦੀ ਦਰਗਾਹ ਦੇ ਅੰਦਰ ਐਸੀਆਂ ਜੀਵ ਇਸਤਰੀਆਂ ਨੂੰ, ਐਸੇ ਪਰਮੇਸ਼ਵਰ ਦੇ ਪਿਆਰਿਆਂ ਨੂੰ ਪਹਿਨਾਈਆਂ ਤੋਂ ਭਾਵ ਮਾਣ ਸਤਿਕਾਰ ਮਿਲਦਾ ਹੈ, ਔਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪ ਹਰੀ ਉਹਨਾਂ ਨੂੰ ਆਪਣੇ ਗੱਲ ਨਾਲ ਲਾਉਂਦਾ ਹੈ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜਾ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਦ੍ਰਿੜ ਕਰਦੇ ਨੇ, ਸਤਿਗੁਰੂ ਕਹਿੰਦੇ ਨੇ ਐ ਮਾਲਕ ਕਿਰਪਾ ਕਰ, ਮੈਨੂੰ ਉਹਨਾਂ ਦੇ ਦਰਸ਼ਨ ਬਖਸ਼, ਮੈਨੂੰ ਉਹਨਾਂ ਦੇ ਨਾਲ ਮਿਲਾ, ਉਹਨਾਂ ਦੇ ਦਰਸ਼ਨ ਦੀਦਾਰੇ ਬਖਸ਼।
ਹਮ ਤਿੰਨ ਕੇ ਚਰਨ ਪਖਾਲ ਦੇ ਤੂੜ ਕੋਲ ਕੋਲ ਬੀਜਾ।
ਦੇਖੋ ਨਿਰਮਾਨਤਾ ਦੀ ਹੱਦ ਹੈ, ਇਹ ਹੈ ਇੱਕ ਸਤਿਕਾਰ, ਇਹ ਹੈ ਇੱਕ ਆਪਾ ਭਾਵ ਤਿਆਗ ਕੇ ਗੁਰਸਿੱਖਾਂ ਨੂੰ, ਗੁਰੂ ਕੀ ਸੰਗਤ ਨੂੰ ਮਾਣ ਦੇਣਾ। ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗੱਤ ਪਾਹੇ। ਜਿੱਥੇ ਸਤਿਗੁਰੂ ਨੇ ਸਾਡੇ ਅੰਦਰ ਇਹੋ ਜਿਹੀ ਨਿਰਮਾਨਤਾ ਭਰੀ ਹੋਵੇ, ਤੇ ਉੱਥੇ ਅਸੀਂ ਇੱਕ ਦੂਜੇ ਨੂੰ ਭੈੜੇ ਤੇ ਕਬੋਲ ਬਚਨਾਂ ਦੇ ਨਾਲ ਸੰਬੋਧਿਤ ਕਰੀਏ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਜਿਸ ਗੁਰੂ ਨੇ ਸਾਨੂੰ ਇੰਨੀ ਜ਼ਿਆਦਾ ਨਿਰਮਾਨਤਾ ਦਿੱਤੀ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਔਰ ਇਤਿਹਾਸ ਪੜ੍ਹ ਕੇ ਦੇਖ ਲਓ, ਸਤਿਗੁਰੂ ਮਹਾਰਾਜ ਨੇ ਖੁਦ ਗੁਰੂ ਹੁੰਦਿਆਂ ਕਿੰਨੀ ਨਿਰਮਾਨਤਾ ਜਿਹੜੀ ਹੈ, ਕਿੰਨਾ ਸਤਿਕਾਰ ਜਿਹੜਾ ਗੁਰੂ ਕੇ ਸਿੱਖਾਂ ਦਾ ਕੀਤਾ। ਤੋ ਸਤਿਗੁਰੂ ਕਹਿੰਦੇ ਨੇ ਮਾਲਕ ਦੇ ਦਰ ਦੇ ਉੱਤੇ ਉਹ ਪ੍ਰਵਾਨ ਹੁੰਦੇ ਹਨ, ਉਹਨਾਂ ਦੇ ਦਰਸ਼ਨ ਦੇ ਮੈਂ ਉਹਨਾਂ ਦੇ ਚਰਨ ਪਖਾਲ ਕੇ ਉਹਨਾਂ ਦੀ ਚਰਨ ਧੂੜੀ ਪੀਂਦਾ ਹਾਂ।
ਪਾਨ ਸੁਪਾਰੀ ਖਾਤੀਆ, ਮੁੱਖ ਬੀੜੀਆ ਲਾਈਆ।
ਤੇ ਫਿਰ ਦੂਜੇ ਸਿਰੇ ਤੇ ਉਹ ਲੋਕ ਖੜੇ ਨੇ ਜਿਹੜੇ ਮਨਮੁੱਖ ਨੇ, ਜਿਹੜੇ ਸਾਕਤ ਨੇ, ਜਿਨ੍ਹਾਂ ਨੇ ਵਿਲਾਸੀ ਜੀਵਨ ਪਰਮਾਤਮਾ ਤੋਂ ਵਿਸਾਰ ਕੇ ਜਿਹੜੇ ਬਤੀਤ ਕਰ ਰਹੇ ਨੇ, ਪਾਨ ਸੁਪਾਰੀ ਖਾਂਦੇ ਨੇ, ਮੁੱਖ ਨੂੰ ਬੀੜੀਆਂ ਲਾਉਂਦੇ ਨੇ।
ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆ।
ਇਹੋ ਜਿਹੇ ਮਨਮੁੱਖਾਂ ਨੂੰ, ਸਾਕਤਾਂ ਨੂੰ, ਜਿਨ੍ਹਾਂ ਨੇ ਹਰੀ ਦਾ ਨਾਮ ਕਦੀ ਨਹੀਂ ਚੇਤਿਆ, ਸਤਿਗੁਰੂ ਕਹਿੰਦੇ ਨੇ ਅਖੀਰ ਜਮ ਨੇ ਅੱਗੇ ਲਾ ਲੈਣਾ, ਪਕੜ ਕੇ ਉਹਨਾਂ ਨੂੰ ਖਿੱਚਿਆ ਜਾਣਾ, ਧੋਇਆ ਜਾਣਾ ਹੈ।
ਹਰ ਨਾਮਾ ਹਰ ਚੇਤਿਆ, ਹਿਰਦਾ ਉਰ ਧਾਰੇ।
ਜਿਨ੍ਹਾਂ ਨੇ ਹਰੀ ਦੇ ਨਾਮ ਨੂੰ, ਹਰੀ ਨੂੰ ਆਪਣੇ ਮਨ ਦੇ ਅੰਦਰ ਚੇਤਿਆ ਹੈ, ਔਰ ਹਰੀ ਦੇ ਨਾਮ ਨੂੰ ਆਪਣੇ ਉਰ ਤੋਂ ਭਾਵ ਹੈ ਹਿਰਦਾ ਮਨ, ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਜਿਹੜੀ ਸਤਿਗੁਰੂ ਨੇ ਸ਼ਬਦ ਰਾਹੀਂ ਸਾਨੂੰ ਦ੍ਰਿੜ ਕਰਾਈ ਹੈ, ਜਿਨ੍ਹੇ ਇਸ ਨੂੰ ਆਪਣੇ ਮਨ ਦੇ ਅੰਦਰ ਵਸਾ ਲਿਆ, ਇਹ ਨਹੀਂ ਵੀ ਇੱਧਰੋਂ ਸੁਣੀ ਤੇ ਇੱਧਰ ਕੱਢੀ, ਜਿਹੜੀ ਗੱਲ ਕੰਨਾਂ ਦੇ ਰਾਹੀਂ ਸਾਡੇ ਅੰਦਰ ਗਈ ਹੈ ਉਹਨੂੰ ਡਾਈਜੈਸਟ ਕਰਨਾ ਸਿੱਖੀਏ, ਉਹਨੂੰ ਸਾਂਭਣਾ ਸਿੱਖੀਏ, ਉਹਨੂੰ ਪਚਾਉਣਾ ਸਿੱਖੀਏ, ਉਹਨੂੰ ਜੀਵਨ ਵਿੱਚ ਕਮਾਉਣਾ ਸਿੱਖੀਏ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਬਚਨਾਂ ਨੂੰ, ਗੁਰੂ ਦੀ ਬਾਣੀ ਨੂੰ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ, ਤਿੰਨ
ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ।
ਤਿੰਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ, ਐਸੇ ਗੁਰੂ ਕੇ ਸਿੱਖ, ਗੁਰੂ ਦੇ ਪਿਆਰ ਵਾਲੇ ਗੁਰੂ ਕੇ ਸਿੱਖਾਂ ਦੇ ਨੇੜੇ ਜਮ ਨਹੀਂ ਆ ਸਕਦਾ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਵਿਰਲੇ ਗੁਰਮੁਖ ਜੀਵ ਜਿਨ੍ਹਾਂ ਨੂੰ ਇਹ ਗੱਲ ਸਮਝ ਪੈਂਦੀ, ਇਹ ਗੱਲ ਪੱਲੇ ਪੈਂਦੀ ਹੈ ਕਿ ਬੰਦੇ ਦਾ ਅਸਲ ਦੇ ਅੰਦਰ ਖਜ਼ਾਨਾ ਜਿਹੜਾ ਹੈ, ਜਿਹੜਾ ਅਸਲ ਦੇ ਅੰਦਰ ਸਾਡਾ ਖਜ਼ਾਨਾ ਹੈ, ਅਸਲ ਦੇ ਅੰਦਰ ਜਿਹੜੀ ਸਾਡੀ ਜੀਵਨ ਦੇ ਅੰਦਰ ਪੂੰਜੀ ਹੈ, ਵਡਿਆਈ ਹੈ, ਉਹ ਇਹ ਨਹੀਂ ਹੈ ਵੀ ਮੇਰੇ ਬੈਂਕ ਦੇ ਅੰਦਰ ਇੰਨਾ ਪੈਸਾ ਪਿਆ, ਮੇਰੇ ਕੋਲ ਫਲਾਣੀ ਦੁਨਿਆਵੀ ਪਦਵੀ ਹੈ, ਇਹ ਚੀਜ਼ਾਂ ਦੇ ਨਾਲ ਗੁਰੂ ਘਰ ਦੇ ਅੰਦਰ ਵਡਿਆਈ ਨਹੀਂ ਹੈ। ਜਿੰਨੀ ਦੇਰ ਤੱਕ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ, ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ, ਵਿਰਲੇ ਹਨ ਜਿਹੜੇ ਨਾਮ ਨੂੰ ਦ੍ਰਿੜ ਕਰਕੇ ਇਸ ਮਨੁੱਖਾ ਜੀਵਨ ਦੇ ਅੰਦਰ ਇਸ ਖਜ਼ਾਨੇ ਨੂੰ ਇਕੱਤਰ ਕਰਦੇ ਹਨ।
ਨਾਨਕ ਜਿਨ ਸਤਿਗੁਰ ਭੇਟਿਆ रंग रलिया माण।
और सतगुरु गुरु रामदास महाराज कहिंदे ने जिन्हां नूं इस मनुखा जीवन दे अंदर गुरु दा मिलाप हासिल हो जांदा है ऐसे जीव रंग रलिया माणे। रंग रलिया तो भाव की है आत्मक रंग, नाम नाल जुड़ के जिहड़ा असल दे अंदर विगास है, जिहड़ा असल दे अंदर खेड़ा है, वह उन्हां गुरु के सिखां नूं प्राप्त हुंदा है जिन्हां नूं मनुखा जीवन दे अंदर गुरमत ज्ञान दी प्राप्ति हुंदी है।
सतगुर दाता आखिया तुस करे पसाओ।
असल दे अंदर नाम दा दाता जिहड़ा है वह पूरा गुरु है, जिहड़ा तुरुठ के गुरु के सिखां दे अंदर यह नाम दी दात बख्शिश करदा है, आत्मक ज्ञान दा पसारा करदा है।
हाँ गुर विट हो सदवारिया जिन्ना दितड़ा नाओ।
इस करके गुरु का सिख हमेशा ही अपने गुरु तो सदके है, बलिहार है, जिसने हरी दा नाम बख्शिश रूप दे अंदर दात रूप दे अंदर दिता है।
सो धन गुरु साबास है हर दी सनेहा।
ओ गुरु शाबाश दे योग है, ओ गुरु धनता दे योग है जिसने हरी नाम दा मैसेज, हरी नाम दा सुनेहा, हरी नाम दा हुक्म सानू दृढ़ कराया है।
हाँ वेख वेख गुरु बिगसिया गुर सतगुर देहा।
इस करके गुरु के सिख दी ये भावना है कि वह गुरु दे दर्शन करके सतसंगत विच गुरु की बाणी सुन के गुरु के दर्शन करके विगसदा है, खिड़दा है, जिवें प्यासे बंदे नूं जल मिल जाए ते उहदा अंदरला खिड़ जांदा है, उहनूं आनंद आउंदा है। इसे तरीके गुरु के सिख गुरु घर दे अंदर सतगुरु दे दर्शन करके मन करके तन करके खिड़दे हन।
गुर रसना अमृत बोलदे हर नाम सुहावे।
गुरु की रसना, गुर रसना अमृत बोलदी, उस करते पुरख मालक दा नाम जो अमृत रूप है अपनी रसना तो शब्द रूप दे अंदर उचारण करती है। जो सतगुरु महाराज ने शब्द उचारण किया है ये अमृत रूप है, ये आत्मक जीवन देण वाला है। गुर रसना अमृत बोल दी हर नाम सुहावी। जिहड़ा सुहावी तो भाव जिहड़ा सुखदायक है, सुंदर है, ऐसे हरि दे नाम नूं सतगुरु महाराज अपनी रसना तो गायन करदे हन।
जिन्ना सुन सिखा गुर मन्निया तिन्ना भुख सब जावे।
जिन्हां ने इस नाम नूं सुन के गुरु दे शब्द नूं सुन के इस नूं अपने मन दे अंदर गुरु रूप मन लिया है, गुरु दे बचना नूं गुरु रूप मन के जिन्हां ने अपने हिरदे दे अंदर ग्रहण कीता, सतगुरु कहिंदे तिन्ना भुख सब जावी। उन्हां नूं जीवन दे अंदर किसे तरह की भुख, किसे तरह का दुख, किसे तरह का सुख, किसे तरह की ढहंदी कला, किसे तरह का संताप, किसे तरह की नैगेटिविटी जे जीवन विच्चों कढ़नी है ते गुरु के बचना नू, गुरु दे उपदेश नू अपने मन दे अंदर दृढ़ करिए, गुरु दी सुर नाल आपां सुर रला दईए ते फिर जीवन दे अंदर किते भी दुख नहीं है। नानक भगतां सदा विगास सुनिया दुख पाप का नास।
हर का मार्ग आखिया कहो कित बिद जाइया।
सतगुरु कहिंदे ने भाई जिहड़ा हरी दा मार्ग है एक किस तरीके दे नाल किवें जाया जा सकता है।
हर हर तेरा नाम है हर खर चला जाइया।
इस रस्ते दे उत्ते तुरन लई सतगुरु सचे पातशाह जी कहिंदे ने परमात्मा दा नाम ही भाई तेरे वास्ते खर्चा है। हर कीरत हमरी रह रास। आत्मक जीवन दे उत्ते तुरन वास्ते तेरे पल्ले शब्द दी दात होनी चाहीदी है, तेरे पल्ले गुरु दा उपदेश होना चाहीदा है। जिन्हां दे कोल गुरु दे शब्द दा खर्चा है उन्हां नूं आत्मक जीवन दे अंदर कोई रुकावट नहीं है। तो सतगुरु सचे पातशाह कहिंदे ने इह हरि दा नाम खर्चा लै के चलेगा ते आत्मक तौर दे उत्ते तू मालक दी दरगाह दे अंदर प्रवान हो जाएगा।
जिन गुरमुख हरि आराधिया से साह वड दाणे।
सतगुरु कहिंदे ने जिन्हां ने गुरमुख बन के नाम नूं आराधिया असल दे अंदर ओही शाह ने ओही वड दाणे तो भाव वड्डे गुरमुख सियाणे पुरश हन, दाते पुरश ओही हन।
हौ सतगुर कौ सदवारिया गुर बचन समाणे।
ऐसे गुरु को तो मैं बलिहार हाँ जिंदे बचना दे नाल मन जेड़ा उस मालक दे चरना विच समाया रहिंदा है।
गुरु ठाकुर तू साहिब तू है मेरा मीरा।
सतगुरु महाराज फिर उस करते पुरख मालक दे चरना दे अंदर उस मालक दी वडियाई करदे हुए बचन करदे तू ठाकुर तू साहेबो। हुण इह लफ़ज़ महाराज ने परमात्मा नूं मुखातब करके असी संसारी जीवां ने उस वाहिगुरु दे चरणां दे अंदर हाथ जोड़ के मालक दे चरणां दे अंदर यह बचन पढ़ने, परमात्मा तू ही साडा ठाकुर है, साडे लई पूजनीक है, ठाकुर तो भाव जिहड़ा पूजनीक है साडे वास्ते, तू ठाकुर तू साहेबो, तू ही मेरा साहिब है, तू है मेरा मीरा। मीरा दा अर्थ की है? पातशाही। मीरी ते पीरी, मीरा लफ़ज़ जिहड़ा मीरी तो बनिया है, मीरी का मतलब है पातशाही। मेरा पातशाह कौन है? मेरा पातशाह परमात्मा है। गुरु हरगोबिंद साहब नूं सिख सच्चा पातशाह कहिंदे सी। साडा पातशाह कौन है? साडा पातशाह परमेश्वर है, साडा पातशाह साडा सतगुरु है। इस करके गुरदेव कहिंदे तू ठाकुर तू साहेबो, तू है मेरा मीरा, तू ही मेरे वास्ते मीर है, तू ही मेरे वास्ते पातशाह है।
तुद भाव तेरी बंदगी तू गुणी गहीरा,
तू गुणी गहीरा, तू गुणा दा गहरा सागर है, तेरे गुणा दा कोई जीव जड़ा है वह अंत नहीं पा सकता। सतगुरु महाराज कहिंदे ने तेनू वह पाउंदे हन जिहड़े तेरी बंदगी करदे हन।
आपे हर एक रंग है आपे बहु रंगे,
सतगुरु गुरु रामदास महाराज कहिंदे आपे हर एक रंग है, आपे बहु रंगी, एक रंग निर्गुण स्वरूप, बहु रंग सरगुण स्वरूप, निर्गुण आप सरगुण पियो ही, कलाधार जिन सगली मोही। ये सारा पसारा जिहड़ा ये मेरे मालक दे रंग ने, मेरे मालक दियां वडियाइयां ने। आपे बहु विद रंगला सखीए मेरा लाल, वह मेरा लाल मेरा परमात्मा, वह कोई एक रंग है, वह कोई एक रूप है। उस दे सारे चोज ने, चोजी मेरे गोविंदा चोजी मेरे प्यारे आ, हर प्रभ मेरा चोजी जीओ। परमात्मा भी चोजी है, गुरु भी चोजी है। कलगीधर पातशाह गुरु गोबिंद सिंह महाराज ने जिवें पटना साहब विखे चोज किए, सतगुरु सचे पातशाह जी का जिन्हां ने जीवन पढ़िया, कलगीधर पातशाह धन गुरु गोबिंद सिंह महाराज भी ऐसे चोजी प्रीतम ने जिन्हां ने देखो जीवन दे अंदर अलग अलग रूप अलग अलग रंग जिहड़े ने संगतां ने उन्हां दे दर्शन किए। इसे तरीके परमात्मा आप पैदा करदा, आप पालदा, आप मिटा देंदा, आप ही सारे जीवां नूं वख वख रूप रंग बख्शदा, आप ही वख वख सुभा बख्शदा, नाना रूप नाना जाके रंग, नाना पेख करा एक रंग। सुखमणि साहब जी की पावन बाणी, नानक रचना प्रभ रची बहु विध अनक प्रकार, उन्हें अनक प्रकार की सृष्टि बनाई, अनक प्रकार के जीव बनाए। तो सतगुरु सचे पातशाह कहिंदे आपे हर एक रंग है, हरी एक रंग भी है, आपे बहुरंगी ते बहुरंगी भी वो परमात्मा आप है।
जो तिस भाव नानका साई गल चंगी,
उस दे बहुरंगा नू देख के जड़ा उस दा प्यारा है वह मन करके प्रसन्न हुंदा है, विगसदा खिड़दा है, उहदे मन दे अंदर किसे दे प्रति निजी तौर दे उत्ते वैर विरोध की भावना नहीं है, उस दे मन दे अंदर किसे दे प्रति उस्तत या निंदा की भावना नहीं है। वह मालक दे बहु रंगा दे अंदर भी उस वाहिगुरु की वडियाई देखदा है, ते वह की कहिंदा है? जो तुद भावै साई भली कार, तू सदा सलामत निरंकार। जपड़ी साहब की पावन बाणी, परमात्मा जो तेनू भावदा है ओही चंगा, तू ए रंगी रंगी भांति कर कर जिनसी माया जिन उपाई, ए रंगा रंगा दी माया पैदा कीती, रंगा रंगा दे जीव जंतु पैदा कीते, ए तेरी मौज है। ते यही गल असल दे अंदर सतगुरु कहिंदे ने जायज है, ठीक है। तो सतगुरु सचे पातशाह जी दे ए पावन बचन, गुरदेव कहिंदे ने आपे हर एक रंग है, आपे बहु रंगी, जो तिस पावै नानका साई गल चंगी। सतगुरु सचे पातशाह जी कृपा करन, साध संगत इतनियां को बेनतियां प्रवान करनियां, सतगुरु महाराज की पावन बाणी की विचार करदियां होईयां बेअंत पुलां की खिमा। धन्नवाद साहिब श्री गुरु ग्रंथ साहिब सचे पातशाह जी का, श्रोमणी गुरद्वारा प्रबंधक कमेटी का, सिख सत्कारयोग सिंह साहब ज्ञानी जगतार सिंह जी, हैड ग्रंथी श्री दरबार साहब भाई साहब जी का, आप समूह संगत का सभना का तह दिल तो धन्नवाद। आओ अखीरलियां पंक्तियां पढ़ के समाप्ति करिए जी।
आपे हर एक रंग है आपे बहु रंगे, जो तिस पावै नानका साई गल चंगे। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ।